ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਅਦੁੱਤੀ ਗੁਰੂ ਨਾਨਕ ਦੇਵ ਓਅੰਕਾਰ ਗੁਰ ਅੰਗ ਦੇ ਅਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮ ਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆ ਅਜੂਨੀ ਤੇਗ ਬਹਾਦਰ ਰਾਏ ਸੈ ਭੰਗ ਗੁਰਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨ ਵਾਹਿਗੁਰੂ ਬੰਦਨ ਭਗਵਾਨਾ ਜੋ ਦਰਸ਼ਿਓ ਚਾਹੈ ਸਤਿਗੁਰੂ ਸੋ ਦਰਸੈ ਗੁਰ ਗ੍ਰੰਥ ਪੜ੍ਹੇ ਸੁਣੇ ਸਵਾਰਥ ਲਹੈ ਪਰਮਾਰਥ ਕੋ ਪੰਥ ਪੂਰਨ ਦੇਖਿਓ ਆਤਮਾ ਦੁਆਤੈ ਸਰਬ ਨਿਵਾਰ ਭਏ ਸ਼ਾਂਤ ਮਨ ਸੰਤ ਜਿਹੇ ਤਿਹ ਪਦ ਨਮੋ ਹਮਾਰ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕਰ ਊਚ ਭਗਵਾਨਾ ਬੇਸਮਾਰ ਅਥਾਹ ਅਗੰਤ ਅਤੋਲੈ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਮਾਈ ਭਾਈ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਹਰ ਰੋਜ਼ ਸ਼ਾਮਾਂ ਦੇ ਵਕਤ ਗੁਰੂ ਨਾਨਕ ਦੇ ਇਸ ਦਰਬਾਰ ਵਿੱਚ ਆਪ ਜੀ ਪਹੁੰਚਦੇ ਹੋ। ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਜਨ ਕਰਕੇ ਨਮਸਕਾਰ ਰੂਪ ਦੇ ਅੰਦਰ ਫਿਰ ਸੰਗਤ ਦੇ ਅੰਦਰ ਸਵਾਇਮਾਨ ਹੋ ਕਰਕੇ ਗੁਰੂ ਕਾ ਉਪਦੇਸ਼ ਗੁਰੂ ਦੀ ਸ਼ਿਕਸ਼ਾ ਗੁਰਮਤ ਨੂੰ ਧਾਰਨ ਕਰਨ ਵਾਸਤੇ ਗੁਰਬਾਣੀ ਦੇ ਸਿਧਾਂਤਾਂ ਨੂੰ ਵਿਚਾਰਾਂ ਨੂੰ ਸੁਣਨਾ ਗੁਰਬਾਣੀ ਦਾ ਕੀਰਤਨ ਔਰ ਗੁਰਬਾਣੀ ਦੀ ਕਥਾ ਜੋ ਸਾਡੇ ਜੀਵਨ ਦਾ ਆਧਾਰ ਸਿੱਖੀ ਦੇ ਜੀਵਨ ਦਾ ਆਧਾਰ ਹੈ ਪ੍ਰਲੋਕ ਦੇ ਵਿੱਚ ਜਿਸ ਨੇ ਸਹਾਇਤਾ ਕਰਨੀ ਹੈ ਉਹ ਸ਼ਕਤੀ ਗੁਰਬਾਣੀ ਤੋਂ ਸਾਨੂੰ ਪ੍ਰਾਪਤ ਹੋਣੀ ਹੈ। ਜਿੱਥੇ ਗੁਰਬਾਣੀ ਦਾ ਆਨੰਦ ਮਾਣਨ ਵਾਸਤੇ ਆਪ ਜੀ ਆਉਂਦੇ ਹੋ ਉੱਥੇ ਵਿਸ਼ੇਸ਼ ਕਰਕੇ ਮਹਾਂਪੁਰਖਾਂ ਦੀਆਂ ਬਰਖੀਆਂ ਬਰਸੀਆਂ ਦਾ ਸਮਾਗਮ ਚੱਲ ਰਹੇ ਹਨ। ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹਨਾਂ ਦੀ ਬਰਸੀ ਦਾ ਸਮਾਗਮ ਕਈ ਦਿਨਾਂ ਤੋਂ ਚੱਲ ਰਿਹਾ ਹੈ। ਉਹਨਾਂ ਦੇ ਬ੍ਰਹਮਲੀਨ ਹੋਣ ਵਾਲੇ ਦਿਨ ਯਾਨੀ ਅੱਜ ਦੇ ਦਿਨ ਜੋ 9:30 ਵਜੇ ਮਹਾਂਪੁਰਖਾਂ ਨੇ ਸਰੀਰ ਤਿਆਗਣ ਦੀ ਇਸ ਦੇਹ ਤੋਂ ਪਰੇ ਹੋ ਕੇ ਬ੍ਰਹਮ ਵਿੱਚ ਲੋਣ ਹੋਣ ਦੀ ਕਿਰਿਆ ਕੀਤੀ ਹੈ, ਰਾੜਾ ਸਾਹਿਬ ਵੀ ਹੋਰ ਵੀ ਬਹੁਤ ਸਾਰੇ ਥਾਵਾਂ 'ਤੇ ਮਹਾਂਪੁਰਖਾਂ ਦੀ ਯਾਦ ਮੁੱਖ ਰੂਪ ਦੇ ਅੰਦਰ ਤਾਂ ਮੂਲ ਸਥਾਨ 'ਤੇ ਰਾੜਾ ਸਾਹਿਬ ਔਰ ਜਿੱਥੇ ਮਹਾਂਪੁਰਖਾਂ ਨੇ ਸਰੀਰ ਦਾ ਪਰਿਤਿਆਗਨ ਕੀਤਾ ਉਸ ਥਾਂ 'ਤੇ ਵੀ ਸਰਦਾਰ ਸੁਦਾਗਰ ਸਿੰਘ ਜੀ ਦੇ ਘਰ ਵੀ, ਜਗ੍ਹਾ ਭਾਵੇਂ ਥੋੜ੍ਹੀ ਹੈ, ਅਖੰਡ ਪਾਠ, ਹੋਰ ਸੰਗਤਾਂ ਦੀ ਆਵਾਜਾਈ, ਨਮਸਕਾਰ ਕਰਨ ਵਾਲਿਆਂ ਦੀ, ਅਤੇ ਇੱਥੇ ਖੁੱਲ੍ਹੇ ਰੂਪ ਦੇ ਅੰਦਰ ਜਿੱਥੇ ਬਹਿਣ ਦੀ ਸਹੂਲਤ ਹੈ, ਲੰਗਰ ਦੀ ਸਹੂਲਤ ਹੈ, ਗੱਡੀਆਂ ਦੀ ਪਾਰਕ ਦੀ ਸਹੂਲਤ ਹੈ, ਇਸ ਥਾਂ 'ਤੇ ਆਪ ਸਾਰੀਆਂ ਸੰਗਤਾਂ ਆਨੰਦ ਮਾਣ ਰਹੀ ਹੋ। ਦਾਸ ਤੋਂ ਪਹਿਲਾਂ ਸੰਪਰਦਾਈ ਵਿਚਾਰਧਾਰਾ ਦੇ ਅਨੁਸਾਰ ਰਾਗੀ ਭਾਈ ਗੁਰਪ੍ਰੀਤ ਸਿੰਘ ਨੇ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ। ਸ਼ਬਦ ਦੀ ਟੇਕ ਰੱਖੀ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਤੁਕ ਵਾਰ ਵਾਰ ਸੁਣੀ ਹੈ। ਅੱਜ ਦੀ ਵਿਚਾਰ ਆਪਾਂ ਇਸ ਤੁਕ ਦੇ ਅਨੁਸਾਰ ਆਰੰਭ ਕਰਦੇ ਹਾਂ। ਗੱਲ ਸੰਪੂਰਨ ਹੋਣ ਤੋਂ ਬਾਅਦ ਸਮਾਂ ਬਚਿਆ ਤਾਂ ਕੋਈ ਦੂਸਰੀ ਹੋਰ ਗੱਲ ਇਹਦੇ ਨਾਲ ਹੀ ਸੰਬੰਧਿਤ, ਨਹੀਂ ਤਾਂ ਫਿਰ ਗੁਰੂ ਨੂੰ ਜੋ ਭਾਵੇ ਜਿਵੇਂ ਭਾਵੇ। ਇੱਕ ਗੱਲ ਤਾਂ ਬਿਲਕੁਲ ਪੱਕੀ ਹੈ ਨਾ, ਜਿਹਦੇ ਵਿੱਚ ਕੋਈ ਸੰਦੇਹ ਨਹੀਂ ਹੈ, ਕਿ ਆਖਣਾ ਵੀ ਕੁਛ ਕਹਿਣਾ ਵੀ ਕਹਿਣ ਵਾਲੇ ਦੀ ਆਪਣੀ ਤਾਕਤ ਨਹੀਂ ਹੈ, ਭਾਵੇਂ ਅਗਿਆਨ ਕਰਕੇ ਉਹ ਐਸਾ ਮੰਨੇ ਕਿ ਮੈਂ ਬੋਲ ਸਕਦਾ, ਮੈਂ ਕਥਾ ਕਰ ਸਕਦਾ, ਮੈਂ ਕੀਰਤਨ ਕਰ ਸਕਦਾ, ਇਹ ਬਾਤ ਤਾਂ ਅਣਜਾਣਪਣੇ ਦੀ ਹੈ। ਜਦੋਂ ਕਿ ਗੁਰੂ ਨਾਨਕ ਦਾ ਸਿਧਾਂਤ ਇਹ ਹੈ ਕਿ ਆਖਣ ਜੋਰ ਚੁੱਪੈ ਨਹਿ ਜੋਰ, ਚੁੱਪ ਕਰਨਾ ਵੀ ਨਹੀਂ ਤੇਰੀ ਤਾਕਤ, ਕੁਛ ਕਹਿਣਾ ਤੇਰੀ ਤਾਕਤ ਨਹੀਂ, ਕੁਛ ਸੁਣਨਾ ਤੇਰੀ ਤਾਕਤ ਨਹੀਂ, ਇਹ ਹੰਗਤਾ ਨੂੰ ਤਿਆਗ ਕੇ। ਇਹ ਕੋਈ ਜ਼ਰੂਰੀ ਨਹੀਂ ਕਿ ਹੰਗਤਾ ਸਟੇਜ 'ਤੇ ਬਹਿਣ ਵਾਲੇ ਨੂੰ ਹੀ ਇਹ ਬਿਮਾਰੀ ਲੱਗ ਸਕਦੀ ਹੈ, ਕਿ ਹੰਗਤਾ ਬਖਤੇ ਨੂੰ ਇਹ ਚਿੰਬੜ ਸਕਦੀ ਹੈ। ਮੈਂ ਰਾਗੀ ਹਾਂ, ਮੈਂ ਪਾਠੀ ਹਾਂ, ਮੈਂ ਗਿਆਨੀ ਹਾਂ, ਮੈਂ ਕੀਰਤਨੀ ਹਾਂ, ਨਹੀਂ, ਇਹ ਬਿਮਾਰੀ ਹੰਗਤਾ ਦੀ ਸਰੋਤਿਆਂ ਨੂੰ ਵੀ ਲੱਗ ਜਾਇਆ ਕਰਦੀ। ਇਸ ਤੋਂ ਬਚਣਾ ਹੋਏਗਾ ਦੋਨਾਂ ਧਿਰਾਂ ਨੇ, ਵਕਤਿਆਂ ਨੇ ਵੀ ਸਰੋਤਿਆਂ ਨੇ। ਗੁਰੂ ਦੀ ਇਹ ਮਹਾਨ ਕਿਰਪਾ ਹੈ, ਜਿੱਥੇ ਸਰੋਤੇ ਸੂਝਵਾਨ ਉੱਥੇ ਸਰੋਤਿਆਂ ਦੇ ਵਿੱਚ ਗਿਆਨੀ ਸਿੰਘ ਸਾਹਿਬਾਨ ਡਾਕਟਰ ਸਾਹਿਬ ਵੀ ਪਹੁੰਚੇ ਹੈ ਹੁਣੇ ਹੁਣ ਕਥਾਵਾਚਕ ਪਰਉਪਕਾਰੀ ਨੇ ਅਤੇ ਉੱਥੇ ਭਾਈ ਸਰੋਤਿਆਂ ਵਿੱਚ ਐਸੇ ਸੂਝਵਾਨ ਵਿਦਵਾਨ ਵੀ ਬੈਠੇ ਹੁੰਦੇ ਹੈ। ਗੁਰਬਾਣੀ ਦਾ ਇੱਕ ਪਦ ਸਮੁੰਦਰਾਂ ਦੀਆਂ ਗਹਿਰਾਈਆਂ ਨਾਲੋਂ ਵੀ ਗਹਿਰਾ ਹੈ। ਗੁਰਬਾਣੀ ਬਹੁਤ ਗਹਿਰੀ ਹੈ, ਇਹ ਕੋਈ ਆਮ ਗ੍ਰੰਥਾਂ ਵਰਗੇ ਗ੍ਰੰਥ ਨਹੀਂ ਹੈ, ਅਨੁਭਵ ਦਾ ਖਜ਼ਾਨਾ ਹੈ ਗੁਰੂ ਸਾਹਿਬਾਨਾਂ ਦਾ। ਬਾਣੀ ਅਨੁਭਵ ਦੇ ਦੇਸ਼ ਤੋਂ ਆਈ ਹੈ ਔਰ ਫਿਰ ਬਾਣੀ ਦੀ ਵਿਚਾਰ ਦਾ ਪੱਖ ਗੁਰੂ ਸਾਹਿਬ ਜੀ ਨੇ ਇੱਕ ਪਾਵਨ ਅੰਮ੍ਰਿਤ ਬਚਨ ਰਾਹੀਂ ਦੱਸ ਦਿੱਤਾ ਹੈ ਵੀ ਬਾਣੀ ਹਰ ਇੱਕ ਦੇ ਵਿਚਾਰਨ ਦੀ ਬਸ ਦੀ ਬਾਤ ਨਹੀਂ ਹੈ। ਬਾਣੀ ਵਿਰਲੋ ਵਿਚਾਰ ਸੀ, ਵਿਰਲਾ ਕੋਈ ਕੋਈ ਕੌਣ, ਜੇ ਗੁਰੂ ਸਾਹਿਬ ਨੂੰ ਪੁੱਛਿਆ ਸਤਿਗੁਰੂ ਜੀ ਉਹ ਬਿਰਲਿਆਂ 'ਚੋਂ ਕੌਣ ਹੈ, ਕਹਿੰਦੇ ਜੇ ਕੋ ਗੁਰਮੁਖ ਹੋਏ। ਪਹਿਲਾਂ ਤਾਂ ਕਿਹਾ ਨਾ ਵੀ ਬਾਣੀ ਵਿਰਲੋ ਵਿਚਾਰ ਸੀ, ਬਿਰਲਿਆਂ 'ਚੋਂ ਕੌਣ ਹੈ, ਕਹਿੰਦੇ ਗੁਰਮੁਖ। ਜਿਵੇਂ ਕੇਲੇ ਦੇ ਪੱਤਿਆਂ ਨੂੰ ਛਿਲੀਏ ਤਾਂ ਉਹਦੇ ਵਿੱਚੋਂ ਬਿਨਾਂ ਕੇਲਿਆਂ ਦੇ ਪੱਤਿਆਂ ਤੋਂ ਹੋਰ ਕੁਛ ਵੀ ਨਹੀਂ ਨਿਕਲਦਾ। ਜਿਉਂ ਕੇਲੇ ਕੇ ਪਾਤ ਮੇਂ ਪਾਤ, ਪਾਤ ਮੇਂ ਪਾਤ, ਤਿਉਂ ਗੁਰੂ ਨਾਨਕ ਦੀ ਬਾਤ ਮੇਂ ਬਾਤ, ਬਾਤ ਮੇਂ ਬਾਤ। ਬਾਣੀ ਵਿਰਲਾ ਵਿਚਾਰੇ ਤਾਂ ਵਿਰਲਾ ਕੌਣ, ਕਹਿੰਦੇ ਗੁਰਮੁਖ। ਕਹਿੰਦੇ ਗੁਰਮੁਖ ਕੌਣ ਹੁੰਦਾ ਹੈ, ਮਹਾਰਾਜ ਕਹਿੰਦੇ ਗੁਰਮੁਖ ਉਹ ਹੁੰਦਾ ਹੈ ਜਿਸਮ ਦੇ ਸਾਰੇ ਜਿੰਨੇ ਰੋਮ ਨ ਕੋਈ ਰੋਮ ਐਸਾ ਨਾ ਹੋ ਜਿਸ ਰੋਮ ਦੇ ਵਿੱਚੋਂ ਨਾਮ ਦੀ ਧੁਨ ਨਾ ਉੱਠਦੀ ਹੋਵੇ। ਗੁਰਮੁਖ ਦੀ ਪਦਵੀ ਉਦੋਂ ਮਿਲਦੀ ਹੈ ਜਦੋਂ ਜਿਸਮ ਦੇ 3.5 ਕਰੋੜ ਰੋਮ ਜੀਭਾ ਬਣ ਜਾਣ। ਇਹਨੂੰ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੈ। ਜਦੋਂ ਧਿਆਉਣ ਦੀ ਅਵਸਥਾ ਇੱਥੇ ਚਲੀ ਜਾਏ ਤਾਂ ਫਿਰ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ। ਇਹ ਹੈ ਅਨੁਭਵ ਦਾ ਖਜ਼ਾਨਾ, ਇਹ ਹੈ ਉਹਨਾਂ ਦਾ ਜਿਨ੍ਹਾਂ ਦੇ ਨਾਮ ਦਾ ਚਿੰਤਨ ਕੀਤਾ। ਪੁਰਾਤਨ ਸਮੇਂ ਵਿੱਚ ਕੁਛ ਐਸੀ ਵਾਰਤਾ ਕਮਾਈਆਂ ਦੇ ਪੱਖ ਦੀ ਸੀ, ਬਖਤੇ ਬਣਨ ਦੇ ਨਾਲੋਂ ਕਮਾਈ ਦਾ ਪੱਖ ਜ਼ਿਆਦਾ ਕਰਨ ਦਾ ਸੁਭਾਅ ਸੀ। ਸਟੇਜ 'ਤੇ ਬਹਿਣ ਦਾ ਸ਼ੌਕ ਨਹੀਂ ਸੀ ਇੰਨਾ ਜਿੰਨਾ ਕਮਾਈ ਕਰਨ ਦਾ ਸ਼ੌਕ। ਜਦੋਂ ਅਸੀਂ ਸਤਿਪੁਰਸ਼ਾਂ ਦੇ ਜੀਵਨ ਵੇਖਦੇ ਹਾਂ, ਕਿਸੇ ਨੇ 1.25 ਲੱਖ ਜਪ ਜੀ ਦਾ ਪਾਠ ਕਰਨ ਤੋਂ ਬਾਅਦ ਉਪਦੇਸ਼ ਦੇਣ ਵਾਸਤੇ ਜ਼ਬਾਨ ਖੋਲ੍ਹੀ, 1.25 ਲੱਖ ਜਪ ਜੀ ਦਾ ਪਾਠ। ਕਿਸੇ ਨੇ 36 ਲੱਖ ਗਿਣ ਕੇ ਮੂਲ ਮੰਤਰ ਅਰਾਧਣ ਤੋਂ ਬਾਅਦ ਜ਼ਬਾਨ ਖੋਲ੍ਹੀ। ਸੰਤ ਬਾਬਾ ਈਸ਼ਵਰ ਸਿੰਘ ਜੀ ਜਦੋਂ ਸਾਧਨਾ ਕਰ ਰਹੇ ਸਨ, ਇੱਕ ਸ਼ਰਧਾਲੂ ਨੇ ਕਿਹਾ ਕਿ ਮਹਾਰਾਜ ਤੋਂ ਬਹੁਤ ਦੇਰ ਹੋ ਗਈ ਕਮਾਈਆਂ ਹੀ ਕਮਾਈਆਂ ਕਰਦਿਆਂ ਨੂੰ, ਅਤੇ ਹੁਣ ਕੁਝ ਸੰਗਤਾਂ ਦਾ ਖਿਆਲ ਵੀ ਕਰੋ, ਉਪਦੇਸ਼ ਦੇਣਾ ਆਰੰਭ ਕਰੋ, ਕਥਾ ਕੀਰਤਨ। ਕਹਿੰਦੇ ਨਹੀਂ ਹਾਲੇ ਨਹੀਂ। ਕਿਉਂ? ਕਹਿੰਦੇ ਫੋਕੇ ਫੈਰ ਨਹੀਂ ਕਰਨੇ, ਇਹ ਬਚਨ ਸੀ ਸੰਤ ਮਹਾਂਪੁਰਖਾਂ ਦਾ। ਕਹਿੰਦੇ ਫੋਕੇ ਫੈਰ ਨਹੀਂ ਕਰਨੇ, ਅਜੇ ਬਰੂਦ ਪੂਰਾ ਇਕੱਠਾ ਹੋਇਆ ਨਹੀਂ, ਕਹਿੰਦੇ ਅਜੇ ਪੂਰਾ ਕਰਮਖੰਡ ਕੀ ਬਾਣੀ ਜੋਰ। ਇਸ ਕਰਕੇ ਜੇ 36 ਲੱਖ ਮੂਲ ਮੰਤਰ ਵੀ ਨਹੀਂ ਕੀਤਾ, 25 ਲੱਖ ਜਪਜੀ ਵੀ ਨਹੀਂ ਕੀਤਾ, ਤਾਂ ਘੱਟੋ ਘੱਟ ਤੀਸਰਾ ਤਾਂ ਸੌਖਾ ਜਿਹਾ ਕੰਮ ਹੈ, ਉਹ ਤਾਂ ਹਰ ਗਿਆਨੀ ਸਿੰਘ ਨੂੰ ਜਿਸਨੇ ਵੀ ਕਥਾ ਕਰਨੀ ਹੈ ਜ਼ਿੰਦਗੀ ਦਾ ਆਧਾਰ ਉਨਾ ਕੁ ਤਾਂ ਬਣਾ ਹੀ ਲੈਣਾ ਚਾਹੀਦਾ ਕਿ 2.5 ਘੰਟੇ ਤੋਂ ਘੱਟ ਮੂਲ ਮੰਤਰ ਜਾਂ ਗੁਰਮੰਤਰ, 2.5 ਘੰਟੇ ਦਾ ਸਮਾਂ ਰੱਬ ਨੂੰ ਅਰਪਣ ਕਰ ਦੇਣਾ, ਮਨ ਉਹਦੇ ਵਿੱਚ ਜਾਂਦਾ ਮੋੜ ਕੇ ਲਿਆਓ, ਨਹੀਂ ਲਗਾਤਾਰ ਵਾਹਿਗੁਰੂ 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 ਦੀ ਧੁਨ, 2.5 ਘੰਟੇ ਦਾ ਸਿਮਰਨ, ਫਿਰ ਵੀ ਬਹੁਤ ਕੁਛ ਪੱਲੇ ਪੈ ਜਾਏ। ਜੇ ਕਰਨਾ ਹੀ ਕੱਖ ਨਹੀਂ ਭਾਈ, ਜੇ ਸਟੇਜ 'ਤੇ ਬਹਿਣ ਵਾਲੇ ਨੇ ਕੱਖ ਨਹੀਂ ਕੀਤਾ ਤਾਂ ਸੁਣਨ ਵਾਲਿਆਂ ਨੇ ਫਿਰ ਕਰਨਾ ਵੀ ਕੀ ਹੈ, ਕਿੰਨਾ ਕੁ ਪ੍ਰਭਾਵ ਹੈ। ਇਸ ਕਰਕੇ ਸਤਿਪੁਰਸ਼ ਪ੍ਰਥਮੇ ਮਨ ਪ੍ਰਬੁੱਧ ਹੈ, ਆਪਣਾ ਪਾਛੇ ਅਵਰੀ ਆਪ ਹੈ। ਅਤੇ ਜੇ ਕੋ ਗੁਰਮੁਖ ਹੋਏ ਬਾਣੀ ਦੀ ਵਿਚਾਰ, ਗੁਰਮੁਖਾਂ ਦੇ ਹਿੱਸੇ ਹੈ, ਗੁਰਮੁਖਾਂ ਦੀ ਅਵਸਥਾ ਦੱਸੀ ਹੈ, ਜਿਹੜਾ ਰੋਮ ਰੋਮ 'ਤੇ ਪਹੁੰਚ ਜਾਏ। ਗਿਣਮਿਆਂ ਮਿਣਮਿਆਂ ਦਾ ਜੀਵਨ ਦੇ ਅੰਦਰ 3.5 ਕਰੋੜ ਜਿਸਮ ਦੇ ਰੋਮਾਂ 'ਤੇ ਹੀ ਨਾਮ ਜਪਣ ਦੀ ਬਾਤ, ਇਹ ਜਿਹੜੀਆਂ ਨਾਮ ਜਪਣ ਦੀਆਂ 10 ਅਵਸਥਾ ਨੂੰ, ਉਹਨਾਂ 'ਚੋਂ 1 ਅਵਸਥਾ ਗੁਰਮੁਖ ਰੋਮ ਰੋਮ ਹਰਤਿਆ ਹੋਏ। 10 ਅਵਸਥਾ ਸਰੀਰ ਦੀਆਂ ਨੂੰ, 10 ਅਵਸਥਾ ਨਾਮ ਜਪਣ ਵਾਲੇ ਦੀਆਂ ਸਿਮਰਨ ਦੀਆਂ। ਤੋ ਇਸ ਕਰਕੇ ਬਾਣੀ ਦੀ ਵਿਚਾਰ ਤਾਂ ਉਹੀ ਗੁਰਮੁਖ ਮਹਾਂਪੁਰਸ਼ ਜਾਣਨ ਭਾਈ, ਜਿਨ੍ਹਾਂ ਦੇ ਰੋਮ ਰੋਮ 'ਤੇ ਵਾਹਿਗੁਰੂ ਸ਼ਬਦ ਦੀਆਂ ਆਵਾਜ਼ਾਂ ਆਉਂਦੀਆਂ। ਅਤੇ ਪਰ ਜਿਵੇਂ ਬੱਚਾ ਟੀਚਰ ਦਾ ਦਿੱਤਾ ਹੋਇਆ ਸਬਕ ਪਕਾਉਂਦਾ ਹੈ, ਬਸ ਉਸ ਭਾਵ ਦੇ ਵਿੱਚ ਆਪਾਂ ਵਿਦਿਆਰਥੀ ਹੋ ਕੇ ਕੁਝ ਵਿਚਾਰ ਕਰ ਲਈਏ। ਰਾਗੀ ਸਿੰਘ ਨੇ ਜਿਹੜੀਆਂ ਧੁਨਾਂ ਆਪਣੇ ਕੰਨਾਂ ਵਿੱਚ ਵਾਰ ਵਾਰ ਪਾਈਆਂ, ਅੱਜ ਦੀ ਵਿਚਾਰ ਦਾ ਤੁਰਾ ਉਹੀ ਸਮਝ ਕੇ ਚੱਲਦੇ ਹਾਂ। ਜੋਤੀ ਜੋਤ ਰਲੀ ਸੰਪੂਰਨ ਥੀ, ਜਲ ਕਾ ਜਲ ਹੂਆ ਕਿਹਾ ਵਾਰ ਵਾਰ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ, ਰਾਮ ਜੋਤੀ ਜੋਤ ਰਲੀ ਸੰਪੂਰਨ ਥੀ। ਆਓ ਇਸ ਤੁਕ ਨੂੰ ਸਮਝਣ ਵਾਸਤੇ ਇੱਕ ਪ੍ਰਕਿਰਤੀ ਵਿੱਚੋਂ ਦ੍ਰਿਸ਼ਟਾਂਤ, ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਨੰਤ ਦ੍ਰਿਸ਼ਟਾਂਤ ਐਸੇ ਦਿੱਤੇ ਹੋਏ। ਅਤੇ ਆਪ ਜੀ ਸਮਝਦਾਰ ਬੈਠੇ ਹੋ, ਪੜ੍ਹੇ ਲਿਖੇ ਹੋ, ਸਕੂਲੀ ਪੜ੍ਹਾਈਆਂ ਦੇ ਅੰਦਰ ਵੀ, ਦੁਨਿਆਵੀ ਪੜ੍ਹਾਈ ਦੇ ਵਿੱਚ ਵੀ ਇਹ ਸਾਰੇ ਦ੍ਰਿਸ਼ਟਾਂਤ ਆਉਂਦੇ ਹੈ ਕਿ ਬੱਦਲ ਕਿਵੇਂ ਬਣਦਾ, ਸਭ ਦੱਸਿਆ ਜਾਂਦਾ ਬੱਚਿਆਂ ਨੂੰ। ਸਭ ਸਮੁੰਦਰ ਦੇ ਵਿੱਚੋਂ, ਸਮੁੰਦਰ ਦਾ ਹੀ ਇੱਕ ਆਪਣਾ ਹਿੱਸਾ ਭਾਫ਼ ਬਣ ਕੇ ਆਕਾਸ਼ ਨੂੰ ਉੱਡ ਜਾਂਦਾ। ਕੈਸੀ ਵਿਚਿੱਤਰ ਲੀਲਾ ਹੈ ਪਰਮਾਤਮਾ ਦੀ। ਸਮੁੰਦਰ ਦਾ ਪਾਣੀ ਤਾਂ ਇੱਕ ਥਾਂ 'ਤੇ, ਸਮੁੰਦਰ ਦਾ ਪਾਣੀ ਸਿੱਧੇ ਤੌਰ 'ਤੇ ਕੋਈ ਪੀਣਾ ਚਾਹੇ ਪੀ ਨਹੀਂ ਸਕੇਗਾ, ਇੰਨਾ ਖਾਰਾ ਹੈ। ਤੁਹਾਡੇ ਵਿੱਚੋਂ ਜੇ ਕਿਸੇ ਨੇ ਪਾਣੀ ਪੀ ਕੇ ਦੇਖਿਆ, ਉਹਨੂੰ ਜ਼ਿਆਦਾ ਪਤਾ ਹੋਊਗਾ, ਮੈਂ ਆਪ ਪੀ ਕੇ ਦੇਖਿਆ, ਉਸੇ ਵੇਲੇ ਬਾਹਰ ਹੀ ਕੁਰਲੀ ਕਰਨੀ ਪਈ, ਅੰਦਰ ਨਹੀਂ ਗਿਆ, ਇੰਨਾ ਨਮਕ ਆ ਉਹਦੇ ਵਿੱਚ। ਅਤੇ ਫਿਰ ਜਦੋਂ ਉਹਦੇ 'ਚ ਭਾਫ਼ ਉੱਠੀ, ਆਕਾਸ਼ ਨੂੰ ਚੜ੍ਹ ਗਈ, ਅਤੇ ਜਾ ਕੇ ਕਿੱਥੇ ਕਿੱਥੇ ਦੂਰ ਦੁਰਾਡੇ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਬਿਰਸ਼ਾਂ ਅਤੇ ਬੂਟੇ ਪੌਦੇ, ਪਤਾ ਨਹੀਂ ਕਿੰਨੇ ਕਿੰਨੇ ਜੀਵ ਪਿਆਸੇ ਮਰਦਿਆਂ ਨੂੰ ਬੱਦਲ ਨੇ ਕਿੱਥੇ ਜਾ ਜਾ ਕੇ ਵਰਖਾ ਕਰ ਕਰਕੇ ਧਰਤੀ ਨੂੰ ਸ਼ਾਂਤ ਕਰ ਦਿੱਤਾ, ਔਰ ਬਾਰਿਸ਼ ਦੇ ਪਾਣੀ ਨੂੰ ਬਹੁਤ ਪਵਿੱਤਰ ਮੰਨਿਆ ਹੈ, ਅੰਮ੍ਰਿਤ ਰੂਪ ਮੰਨਿਆ ਬੂੰਦਾਂ ਨੂੰ। ਔਰ ਉਸ ਪਾਣੀ ਦੇ ਵਿੱਚ ਕੋਈ ਵੀ ਖਾਰਾਪਣ ਨਹੀਂ ਹੈ, ਕੋਈ ਸਲੂਣਾ ਨਹੀਂ, ਬਹੁਤ ਸ਼ੁੱਧ ਪਾਣੀ। ਅਤੇ ਸਮੁੰਦਰ ਤੋਂ ਸਿੱਧਾ ਲਾਭ ਉਠਾਉਣਾ ਬਹੁਤ ਔਖਾ ਹੈ, ਪਾਣੀ ਪੀਣਾ ਔਖੀ ਬਾਤ। ਬਸ ਪਰਮੇਸ਼ਰ ਦਾ ਆਪਣਾ ਸਰੂਪ ਹੀ ਹੈ, ਜਿਹੜੇ ਪੂਰਨ ਪੁਰਖ ਨੇ, ਬਾਬਾ ਆਨੰਦ ਸਿੰਘ ਜੀ ਵਰਗੇ ਮਹਾਂਪੁਰਸ਼, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਵਰਗੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਸੰਤ ਬਾਬਾ ਜਵਾਲਾ ਸਿੰਘ ਜੀ ਹਰਕੋਵਾਲ ਵਾਲੇ, ਸੰਤ ਕਿਰਪਾਲ ਸਿੰਘ ਜੀ ਛੰਨਾ ਵਾਲੇ, ਕਿੰਨੇ ਕਿੰਨੇ ਮਹਾਂਪੁਰਸ਼ਾਂ ਦਾ ਨਾਮ ਲੈ ਲਾਂਗੇ, ਬੇਅੰਤ। ਅਤੇ ਉਹਨਾਂ ਮਹਾਂਪੁਰਸ਼ਾਂ ਦਾ ਸਰੂਪ ਆਇਆ ਤਾਂ ਉਸੇ ਨਿਰੰਕਾਰ ਦੇ ਦੇਸ਼ ਤੋਂ ਹੈ, ਅਤੇ ਕਿੱਥੇ ਕਿੱਥੇ ਜਾ ਕੇ ਪਹੁੰਚਿਆ, ਹੰਕਾਰੀਆਂ ਦੇ ਉੱਚੇ ਟਿੱਬਿਆਂ 'ਤੇ ਵੀ, ਜੰਗਲਾਂ ਦੇ ਵਿੱਚ ਵੀ, ਕਿੱਥੇ ਕਿੱਥੇ ਵਰਖਾ ਕਰਕੇ ਬੁੱਧ ਰੂਪ ਧਰਤੀ ਦੇ ਸ਼ੁਭ ਗੁਣਾਂ ਦੀਆਂ ਹਰਿਆਵਲਾਂ ਲਿਆ ਦਿੱਤੀਆਂ। ਅਤੇ ਫਿਰ ਇਸੇ ਤੁਕ ਦੇ ਦ੍ਰਿਸ਼ਟਾਂਤ ਨੂੰ ਸਮਝਣ ਦੇ ਲਈ ਪਾਣੀ ਦੀ ਇੱਕ ਵਾਰਤਾ ਸਮਝਣੀ ਪਏਗੀ, ਜੋ ਗੁਰਬਾਣੀ ਵਿੱਚ ਇਸ਼ਾਰਾ ਦਿੱਤਾ ਹੈ ਕਿ ਜਿਸ ਵੇਲੇ ਇਹ ਬੱਦਲ ਪਹੁੰਚੇ ਪਹਾੜਾਂ ਦੇ ਵਿੱਚ, ਉੱਥੇ ਵਾਤਾਵਰਣ ਠੰਡਾ ਹੋਣ ਕਰਕੇ ਅਤੇ ਉੱਥੇ ਫਿਰ ਬਰਫ ਬਣਨੀ ਸ਼ੁਰੂ ਹੋ ਗਈ, ਬਰਫ ਬਣ ਗਈ। ਪਹਿਲਾਂ ਪਾਣੀ ਸੀ, ਫਿਰ ਬਰਫ ਬਣ ਗਈ। ਹੁਣ ਸਿਆਣੇ ਬੈਠੇ ਹੋ, ਵਿਚਾਰ ਕੇ ਦੇਖੋ, ਜਿਹਨੂੰ ਆਪਾਂ ਬਰਫ ਕਹਿੰਦੇ ਹਾਂ, ਉਹਦੇ 'ਚ ਕੋਈ ਹੋਰ ਪਾਣੀ ਤੋਂ ਬਿਨਾਂ ਕੋਈ ਚੀਜ਼ ਹੈ ਹੋਰ? ਰਾਈ ਜਿੰਨੀ ਵੀ ਕੋਈ ਹੋਰ ਚੀਜ਼ ਵਾਧੂ ਹੈ ਨਹੀਂ ਉਹਦੇ 'ਚ ਪਾਣੀ ਤੋਂ ਬਿਨਾਂ, ਸਾਰੇ ਹੀ ਪਾਣੀ ਹੈ ਜਿਹਨੂੰ ਬਰਫ ਕਹਿੰਦੇ। ਪਰ ਨੌ ਪਾਣੀ ਨਹੀਂ ਹੈ, ਪਾਣੀ ਨਹੀਂ ਕਿਹਾ ਜਾਂਦਾ ਬਰਫ। ਔਰ ਪਾਣੀ ਨੂੰ ਆਪਣੇ ਹੱਥ ਵਿੱਚ ਲੈ ਕੇ, ਉਂਜਲ ਭਰ ਕੇ, ਪਾਣੀ ਦਾ ਬੁੱਕ ਭਰ ਕੇ ਕਿਸੇ ਦੂਸਰੇ ਦੇ ਮੂੰਹ 'ਤੇ ਮਾਰਦੇ ਹੋ ਤਾਂ ਹੱਸੇਗਾ ਕਿ ਤੂੰ ਮਜ਼ਾਕ ਕਰ ਰਿਹਾ, ਪਾਣੀ ਸਿੱਟਦਾ ਵੀ ਮੇਰੇ, ਮੈਂ ਤਾਂ ਨਹਾ ਗਿਆ। ਔਰ ਉਸੇ ਪਾਣੀ ਦੀ ਬਰਫ ਬਣੀ ਹੋਈ ਅਤੇ ਉਨਾ ਕੁ ਪਾਣੀ ਕਿਸੇ ਦੇ ਮੱਥੇ 'ਚ ਮਾਰ ਦਿਓ, ਮੱਥਾ ਭੰਨ ਕੇ ਸਿੱਟ ਦਿਓ, ਜ਼ਖਮ ਹੋ ਸਕਦਾ ਹੈ, ਔਰ ਬਰਦਾਸ਼ਤ ਨਹੀਂ ਹੋਏਗਾ, ਲੜਾਈ ਹੋ ਜਾਏਗੀ ਵੀ ਤੂੰ ਇਹ ਕੀ ਕੀਤਾ ਮੇਰੇ 'ਤੇ। ਪੱਥਰ ਦੀ ਨਿਆਈ ਕਠੋਰਤਾ ਪਾਣੀ ਵਿੱਚ ਆਈ, ਕਿਉਂ? ਵਾਤਾਵਰਨ ਹੈ, ਪਾਣੀ ਨੂੰ ਕੁਝ ਐਸਾ ਵਾਤਾਵਰਨ ਮਿਲਿਆ ਜਿਸ ਨੇ ਉਹਦੇ 'ਚ ਕਠੋਰਤਾ ਦਾ ਔਗਣ ਪੈਦਾ ਕਰ ਦਿੱਤਾ। ਇਹ ਪਾਣੀ ਦਾ ਮਾਰਗ, ਇਹਨੂੰ ਗੱਲ ਨੂੰ, ਪਾਣੀ ਦੀ ਗੱਲ ਨੂੰ ਸਮਝ ਲਈਏ ਤਾਂ ਜਿਸ ਵੇਲੇ ਸੰਯੋਗ ਵਸ ਸੂਰਜ ਦੀਆਂ ਤਿੱਖੀਆਂ ਕਿਰਨਾਂ ਉਸ ਪਾਣੀ ਤੋਂ ਬਣੀ ਹੋਈ ਬਰਫ ਨੂੰ ਮਿਲ ਜਾਣ, ਸੂਰਜ ਕਿਰਨ ਮਿਲੇ, ਕਿਰਨ ਮਿਲ ਜਾਏ ਨਿੱਘੀ, ਤਾਂ ਫਿਰ ਪਾਣੀ ਆਪਣੇ ਵਾਸਤਵ ਰੂਪ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ। ਉਹਦੇ 'ਚੋਂ ਬਰਫ਼ਪਣਾ ਹਟਦਾ ਜਾਂਦਾ ਹੈ, ਹਟਦਾ ਜਾਂਦਾ ਹੈ, ਅਤੇ ਢਲ ਕੇ ਪਾਣੀ ਬਣ ਜਾਂਦਾ ਹੈ। ਪਹਿਲਾਂ ਵੀ ਪਾਣੀ ਸੀ, ਮੁੜ ਕੇ ਫਿਰ ਪਾਣੀ ਬਣ ਗਿਆ, ਵਿਚਾਲੇ ਵਿਚਾਲੇ ਨਾਮ ਇਹਦਾ ਰਿਹਾ ਬਰਫ਼। ਜੇ ਬਰਫ਼ ਬਣੀ ਤਾਂ ਵੀ ਪਾਣੀ ਤੋਂ ਬਣੀ, ਜੇ ਬਰਫ ਢਲ ਕੇ ਬਣਿਆ ਤਾਂ ਵੀ ਪਾਣੀ, ਕੋਈ ਵਾਧੂ ਚੀਜ਼ ਨਹੀਂ ਹੈ। ਇਹ ਗੁਰੂ ਮਹਾਰਾਜ ਨੂੰ ਦ੍ਰਿਸ਼ਟਾਂਤ ਪਸੰਦ ਆਇਆ ਪ੍ਰਕਿਰਤੀ 'ਚੋਂ, ਇਸ ਕਰਕੇ ਫਿਰ ਕਹਿ ਦਿੱਤਾ ਸੂਰਜ ਕਿਰਨ ਮਿਲੇ। ਸੂਰਜ ਦੀ ਕਿਰਨ ਮਿਲੇ ਤੋਂ ਹੋਇਆ ਕਿ ਜਲ ਕਾ ਜਲ ਪਹਿਲਾਂ ਵੀ ਜਲੇ ਸੀ, ਫਿਰ ਵੀ ਜਲੇ ਹੋਇਆ, ਵਿਚਾਲੇ ਪਿਚਾਲੇ ਬਰਫ਼ ਬਣਾ ਹਟਾ ਦਿੱਤਾ। ਸੂਰਜ ਦੀ ਕਰਾਮਾਤ ਇਹ ਹੈ ਕਿ ਬਰਫ਼ ਬਣਾ ਵਾਧੂ ਆਇਆ ਸੀ, ਕਠੋਰਤਾ ਦਾ ਉਗਣ ਆਇਆ ਸੀ, ਹਟਾ ਦਿੱਤਾ। ਉਹ ਜਲ ਕਾ ਜਲ ਹੋਇਆ, ਪਹਿਲਾਂ ਵੀ ਜਲ ਸੀ ਫਿਰ ਵੀ। ਕਬੀਰ ਸਾਹਿਬ ਨੇ ਵੀ ਇਸ ਦੇ ਉੱਤੇ ਇੱਕ ਆਪਣਾ ਪ੍ਰਵਚਨ ਕੀਤਾ ਹੈ। ਕਬੀਰ ਭਲੀ ਸਰੀ ਜੋ ਭਾਉ ਭਰਿਆ, ਦਿਸਾਂ ਗਈ ਸਭ ਭੂਲ, ਓਰਾ ਕਰ ਪਾਣੀ ਪਿਆ, ਜਾਏ ਮਿਲਿਓ ਢਲ ਘੂਲ। ਆਪਣੇ ਆਪਣੇ ਇਲਾਕਿਆਂ ਦੀ ਬੋਲੀ ਹੈ, ਕਿਤੇ ਗੜੇ ਕਿਹਾ ਜਾਂਦਾ, ਕਿਤੇ ਓਲੇ ਕਿਹਾ ਜਾਂਦਾ, ਇਹਨੂੰ ਓਰੇ ਓਲੇ ਪੈ ਰਹੇ। ਬਾਰਿਸ਼ ਪੈਂਦੀ ਹੈ ਤਾਂ ਜਿਸਮ ਨੂੰ ਚੋਟ ਨਹੀਂ ਆਉਂਦੀ, ਗੜੇ ਪੈਂਦੇ ਹੋਣ, ਤੁਹਾਡੇ ਨਾਲ ਪਤਾ ਨਹੀਂ ਇਹ ਹੋਈ ਹੈ ਨਹੀਂ ਹੋਈ, ਮੇਰੇ ਨਾਲ ਤਾਂ ਹੋਈ ਹੈ। ਮੇਰੇ ਨਾਲ ਮੇਰਾ ਇੱਕ ਸਾਥੀ ਜਥੇ 'ਚ ਵੀ ਇਕੱਠੇ ਰਹੇ ਸੀ, ਭਾਈ ਜਗਦੀਪ ਸਿੰਘ, ਅਤੇ ਉੱਧਰੋਂ ਐਸਾ ਮੌਸਮ ਦੀ ਖਰਾਬੀ ਹੋਈ, ਪਹਿਲਾਂ ਥੋੜ੍ਹੀ ਜਿਹੀ ਬੂੰਦਾਬਾਜ਼ੀ ਅਤੇ ਗੜੇ ਵੀ ਖਰੋਟ ਜਿਹੜੇ ਜਿਹੜੇ ਡਿੱਗਣੇ ਸ਼ੁਰੂ ਹੋ, ਖਰੋਟ ਤੋਂ ਵੀ ਵੱਡੇ ਵੱਡੇ, ਅਤੇ ਥੋੜ੍ਹੇ ਜਿਹੇ ਗੜੇ ਲੱਗੇ ਜਿਨ੍ਹਾਂ ਨੇ ਭੁਗਤ ਸੁਭਾਰ ਦਿੱਤੀ ਵੀ ਅੱਜ ਬਣੇਗਾ ਕੀ। ਇੱਕ ਖੂਹ ਦਾ ਪਾਤਸ਼ਾਹ ਪਿਆ ਸੀ, ਪੁਰਾਣਾ ਖੂਹ, ਕਿਤੇ ਬਹੁਤ ਪੁਰਾਣੀ ਗੱਲ ਹੈ, ਨੱਠ ਕੇ ਜਾ ਕੇ ਉਹ ਪਾਤਸ਼ਾਹ ਉੱਪਰ ਕੀਤਾ, ਜਿਵੇਂ ਛਾਤਰੀ ਕੀਤਾ, ਠਾ ਠਾ ਉਹਦੇ ਵਜਨ ਜਿਵੇਂ ਕੋਲੇ ਚੱਲਦੇ ਹੁੰਦੇ। ਹੈ ਤਾਂ ਪਾਣੀ ਉਹ ਸੀ ਇਹ, ਅਤੇ ਜਾਨ ਖਤਰੇ ਵਿੱਚ ਪਾ ਦਿੱਤੀ ਸੀ ਤਾਂ ਪਾਣੀ, ਪਰ ਪਾਣੀ ਕਿਸੇ ਗਲਤ ਵਾਤਾਵਰਨ ਦੇ ਵਿੱਚ ਆ ਕੇ ਕਠੋਰਤਾ ਨੂੰ ਧਾਰਨ ਕਰ ਗਏ। ਇਹ ਜੀਵ ਹੈ ਪਹਿਲਾਂ ਦੀ ਬ੍ਰਹਮ ਦਾ ਸਰੂਪ ਹੈ, ਉਹਦੇ ਸਰੂਪ ਦੇ ਵਿੱਚੋਂ ਹੀ ਪੈਦਾ ਹੋਇਆ ਹੈ, ਸਮੁੰਦਰ ਦੇ ਵਿੱਚੋਂ ਹੀ ਪਾਣੀ। ਇਹ ਜੀਵ ਵੀ ਬ੍ਰਹਮ ਦਾ ਰੂਪ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਉਸੇ ਦੀ ਅੰਸ਼ ਹੈ, ਪਰ ਇਸ ਜੀਵ ਨੂੰ ਕੋਈ ਮਾਤਾ ਮਾਇਆ ਦਾ ਅਜਿਹਾ ਵਾਤਾਵਰਨ ਮਿਲ ਗਿਆ ਜਿਸ ਨੇ ਇਸ ਦੇ ਵਿੱਚ ਜੀਵ ਪਣੇ ਦੀ ਅਗਿਆਨਤਾ ਦੀ ਕਠੋਰਤਾ, ਹੰਗਤਾ ਦੀ ਕਠੋਰਤਾ, ਇਹਦੇ 'ਚ ਔਗਣਾਂ ਦੀ ਕਠੋਰਤਾ ਐਸੀ ਲੈ ਆਉਂਦੀ, ਇਹ ਇੱਕ ਪੱਥਰ ਦੇ ਨਿਆਈ ਬਣ ਗਿਆ, ਇਹਦੇ 'ਚ ਦ੍ਰਵੀਭੂਤ ਗੁਣ ਹੀ ਖਤਮ ਹੋ ਗਿਆ। ਪੱਥਰ ਬਣਿਆ ਹੋਇਆ ਜੀਵ ਦੂਸਰੇ ਨੂੰ ਦੁੱਖ ਦਿੰਦਾ ਹੈ, ਪਾਣੀ ਬਰਫ਼ ਬਣਿਆ ਹੋਇਆ ਦੁੱਖ ਦਿੰਦਾ ਹੈ, ਪਾਣੀ ਆਪਣੇ ਰੂਪ ਵਿੱਚ ਕਦੇ ਦੁੱਖ ਨਹੀਂ ਦਿੰਦਾ, ਬਲਕਿ ਪਹਿਲਾਂ ਪਾਣੀ ਜੀਉ ਹੈ, ਜਿੱਤ ਹਰਿਆ ਸੁੱਖ ਹੋਏ, ਅਤੇ ਉਹੀ ਪਾਣੀ ਬਰਫ਼ ਬਣ ਕੇ ਨੁਕਸਾਨ ਕਰ ਰਿਹਾ ਹੈ। ਬਸ ਇਸੇ ਤਰ੍ਹਾਂ ਜੀਵ ਦੇ ਅੰਦਰ ਇਹ ਔਗਣ ਆਉਣ ਕਰਕੇ ਫਿਰ ਦੁਖਦਾਇਕ ਬਣ ਜਾਂਦਾ। ਅਤੇ ਕਬੀਰ ਸਾਹਿਬ ਕਹਿੰਦੇ ਜਦੋਂ ਓੜਾ ਗਰ ਗਰ ਨਾ ਗਲ ਜਾਣਦਾ, ਜਦੋਂ ਓੜਾ ਗਲ ਗਿਆ ਕਿੰਨੀ ਕੁ ਦੇਰ ਤੱਕ ਰਹੂਗਾ ਓੜਾ, ਉਹਦੀ ਮਨਿਆਦ ਹੈ, ਉਦੋਂ ਬਾਅਦ ਉਹਨੇ ਉਹਨੂੰ ਤਾਂ ਢਲ ਕੇ ਪਾਣੀ ਬਣਨਾ ਹੀ ਪੈਣਾ। ਅਤੇ ਜਦੋਂ ਪਾਣੀ ਬਣਿਆ ਅਤੇ ਜਾਏ ਮਿਲੇ ਉਹ ਢਲ ਕੇ ਨਦੀ ਦੇ ਕਿਨਾਰੇ ਤੋਂ ਪਾਣੀ ਦੇ ਵਿੱਚ ਜਾ ਵੜਿਆ, ਇਹ ਵੀ ਉਹੀ ਅਰਥ ਹੈ ਇਹਦਾ ਜਿਹੜਾ ਪਹਿਲੀ ਤੁਕ ਸੁਣੀ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ। ਸਾਡੇ ਅੰਦਰ ਜਿਹੜੀ ਜੀਵ ਆਤਮਾ ਦੇਖੋ, ਇਹ ਸਮਝਣ ਦੀ ਲੋੜ ਹੈ, ਤਿੰਨ ਆਤਮਾ ਸ਼ਬਦਾਂ ਦੇ ਵਿੱਚ ਵਿਆਖਿਆ ਵਿੱਚ ਤਿੰਨ ਰੂਪ ਆਉਣਗੇ ਇਸਦੇ। ਇੱਕ ਨੂੰ ਕਿਹਾ ਜਾਏਗਾ ਮੁੱਖ ਆਤਮਾ, ਇੱਕ ਨੂੰ ਕਿਹਾ ਜਾਏਗਾ ਗੌਣ ਆਤਮਾ, ਇੱਕ ਨੂੰ ਕਿਹਾ ਜਾ ਮਿਥਿਆ ਆਤਮਾ। ਆਤਮਾ ਸ਼ਬਦ ਤਾਂ ਇੱਕੋ ਹੀ ਹੈ, ਗੁਰਬਾਣੀ 'ਚ ਆਏ ਹੋਏ ਆਤਮ ਪਦ ਨੂੰ ਸਮਝਣ ਦੀ ਲੋੜ ਹੈ। ਬਹੁਤ ਸਾਰੇ ਲੋਕਾਂ ਨੇ ਮਨ ਨੂੰ ਹੀ ਆਤਮਾ ਸਮਝ ਲਿਆ। ਆਤਮਾ ਦੇ ਨਾਲ ਜਦੋਂ ਜੀਵ ਸ਼ਬਦ ਲੱਗ ਗਿਆ, ਜੀਵ ਆਤਮਾ, ਗਮਨਾ ਗਮਨ ਕਰਨ ਵਾਲਾ, ਆਉਣਾ ਜਾਣਾ, ਜਿਹਦੇ 'ਚ ਜੰਮਣਾ ਮਰਨਾ ਬਣਿਆ ਹੋਇਆ, ਉਹ ਜੀਵ ਆਤਮਾ ਵਿੱਚ ਹੈ, ਆਤਮਾ ਵਿੱਚ ਨਹੀਂ ਹੈ। ਇਸ ਕਰਕੇ ਮਿਥਿਆ ਆਤਮਾ ਸਾਡਾ ਸਰੀਰ, ਸਰੀਰ ਦੇ ਅੰਦਰ ਜੀਵ ਆਤਮਾ ਸੂਖਮ ਸਰੀਰ ਹੈ, ਇਸ ਕਰਕੇ ਇਹਨੂੰ ਸਰੀਰ ਨੂੰ ਵੀ ਆਤਮਾ ਕਿਹਾ ਜਾਂਦਾ। ਪਰ ਇਸ ਨੂੰ ਮਿਥਿਆ ਆਤਮਾ, ਮਿਥਿਆ ਮਿਥਿਆ ਤਨ, ਤਨ ਕੁਟੰਬ ਸਵਾ, ਇੱਕ ਦਿਨ ਮਿਥਿਆ, ਮਿੱਟੀ ਦੇ 'ਚ ਮਿੱਟੀ ਹੋ ਜਾਣਾ ਇਸ। ਗੌਣ ਆਤਮਾ ਜਿਹੜੇ ਸਾਡੇ ਸੰਬੰਧੀ ਨੇ ਹੈ ਤਾਂ ਉਹ ਵੀ ਆਤਮਾ, ਗੌਣ ਆਤਮਾ, ਉਹਨਾਂ ਨੂੰ ਗੌਣ ਆਤਮਾ ਕਹਿੰਦੇ। ਮੁੱਖ ਆਤਮਾ ਨਿਰੋਲ ਪਰਮਾਤਮਾ ਦੀ ਅੰਸ਼ ਜੋ ਸਾਡੇ ਅੰਦਰ ਹੈ, ਕਹੋ ਕਬੀਰੇ ਰਾਮ ਕੀ ਅੰਸ਼, ਉਹ ਸਾਡੀ ਮੁੱਖ ਆਤਮਾ ਹੈ। ਅਤੇ ਉਹਨੂੰ ਸਮਝਣ ਵਾਸਤੇ ਕਿ ਆਤਮਾ ਦੇ ਨਾਲ ਜੀਵ ਦੀ ਉਪਾਧੀ ਲੱਗੀ ਹੋਈ ਹੈ, ਇੱਕੋ ਹੀ ਆਤਮਾ ਨੂੰ ਅੰਤਹਿਕਰਨ ਉਪਾਧੀ ਹੋਣ ਕਰਕੇ ਜੀਵ ਆਤਮਾ ਕਿਹਾ ਗਿਆ, ਉਹਨੂੰ ਅੰਤਹਿਕਰਨ ਦੀ ਉਪਾਧੀ ਲੱਗੀ ਹੋਈ। ਸ਼ਾਇਦ ਇਹ ਗੱਲ ਉਸ ਤਰ੍ਹਾਂ ਨਾ ਸਮਝ ਆਵੇ, ਸੌਖਾ ਜਿਹਾ ਤਰੀਕਾ ਇਹਨੂੰ ਸਮਝਣ ਦਾ, ਜਿਹੜਾ ਬਹੁਤ ਸੌਖਾ ਸਮਝਿਆ ਜਾ ਸਕਦਾ ਹੈ। ਆਪਣੇ ਸਾਰਿਆਂ ਦੇ ਦੋ ਕੰਨ ਨੇ ਨਾ, ਕੰਨ, ਇਹਨਾਂ ਕੰਨਾਂ ਦੇ ਵਿੱਚ ਸੁਰਾਖ ਹੈ, ਉਹਨੂੰ ਕੀ ਕਹਿੰਦੇ ਆ, ਕੰਨ ਦੀ ਗਲੀ। ਹੁਣ ਦੇਖੋ ਵਿਚਾਰ ਕੇ ਵੀ ਉਹਦੇ 'ਚ ਹੈ ਕੀ ਜਿਹਨੂੰ ਗਲੀ ਕਹਿੰਦੇ ਆ, ਆਕਾਸ਼ ਹੈ ਸਾਰਾ ਹੀ, ਖਾਲੀ ਪੈਣਾ ਹੈ, ਆਕਾਸ਼ ਤੋਂ ਬਿਨਾਂ ਤਾਂ ਕੁਛ ਨਹੀਂ ਹੈ। ਉਹ ਜਿੰਨੇ ਆਕਾਸ਼ ਨੂੰ ਕੰਨ ਦੀ ਉਪਾਧੀ ਲੱਗ ਗਈ ਨਾ ਆਲੇ ਦੁਆਲੇ, ਉਹਨੂੰ ਕੰਨ ਦੀ ਗਲੀ ਕਹਿਣ ਲੱਗ ਗਏ। ਕੰਨ ਨੂੰ ਪਰੇ ਹਟਾ ਦਿਓ, ਆਕਾਸ਼ ਦਾ ਆਕਾਸ਼ ਵੀ ਜਾ ਮਿਲੂਗਾ। ਇਸੇ ਤਰ੍ਹਾਂ ਅੰਤਹਿਕਰਨ ਦੀ ਉਪਾਧੀ ਆਤਮਾ ਨੂੰ ਲੱਗਣ ਤੋਂ ਜੀਵ ਆਤਮਾ ਕਹਿ ਲਾਉਂਦੀ। ਇਹ ਦ੍ਰਿਸ਼ਟਾਂਤ ਹੈ ਉਹਨੂੰ ਸਮਝਣ ਵਾਸਤੇ। ਇਹ ਜੀਵ ਬਰਫ ਦੀ ਨਿਆਈ ਕਠੋਰ ਬਣ ਗਿਆ, ਇਹਦੇ 'ਚ ਦੋਸ਼ ਆ ਗਏ। ਜਿੰਨੀ ਦੇਰ ਤੱਕ ਗੁਰੂ ਰੂਪ ਸੂਰਜ ਦੀਆਂ ਕਿਰਨਾਂ ਉਪਦੇਸ਼ ਦੀਆਂ ਨਾ ਮਿਲਣ, ਗੁਰੂ ਸੂਰਜ ਦੀ ਨਿਆਈ ਹੈ, ਉਹਦਾ ਉਪਦੇਸ਼ ਨਿੱਘੀਆਂ ਕਿਰਨਾਂ ਦੀ ਨਿਆਈ ਨ, ਜਦੋਂ ਜੀਵ ਜਿਹੜਾ ਕਠੋਰ ਬਣਿਆ ਹੋਇਆ ਹੈ ਬਰਫ ਦੇ ਦ੍ਰਿਸ਼ਟਾਂਤ ਦੀ ਨਿਆਈ, ਗੁਰੂ ਉਪਦੇਸ਼ ਮਿਲਿਆ, ਉਹ ਵੈਰਾਗ ਦੇ ਵਿੱਚ ਢਲਣਾ ਸ਼ੁਰੂ ਹੋ ਗਿਆ, ਵੈਰਾਗ ਪੈਦਾ ਹੋ ਗਿਆ। ਕੁਛ ਨਹੀਂ ਹੈ ਸੰਸਾਰ ਵਿੱਚ, ਉਪਰਾਮਤਾ ਆ ਗਈ, ਨਾਸਵਾਨ ਹੈ ਸੰਸਾਰ। ਉਪਰਾਮਤਾ ਬਹੁਤ ਮਦਦ ਕਰਦੀ ਹੈ ਭਗਤੀ ਕਰਨ ਵਿੱਚ, ਸੰਸਾਰੀ ਪੱਖ ਵਿੱਚ ਬਹੁਤ ਮਾੜਾ ਸਮਝਿਆ ਉਪਰਾਮਤਾ ਨੂੰ, ਜੀ ਮੇਰਾ ਜੀ ਨਹੀਂ ਲੱਗਦਾ, ਬਹੁਤ ਮਨ ਉੜੁਪ ਰਸ਼ੀ ਚਾਹ ਜੀ, ਉਹ ਤਾਂ ਮੌਕਾ ਨਾਮ ਜਪਣ ਦਾ, ਉਸੇ ਤੋਂ ਤਾਂ ਕੰਮ ਲਈਦਾ। ਯੋਗੀ ਜਨ ਉਸੇ ਤੋਂ ਕੰਮ ਲੈ ਕੇ ਤਾਂ ਪਰਮਾਤਮਾ ਦਾ ਰੂਪ ਬਣ ਗਏ। ਅਸੀਂ ਜਾਂਦੇ ਉੱਥੇ ਜਿੱਥੇ ਜੀ ਲੱਗਿਆ ਰਹੇ, ਜਿੱਥੇ ਉਪਰਾਮਤਾ ਨਾ ਰਹੇ। ਬਿਨ ਵੈਰਾਗ ਨਾ ਛੁੱਟ ਸਮਾਇਆ, ਮਾਇਆ ਤੋਂ ਖਹਿੜਾ ਛੁੱਟ ਹੀ ਨਹੀਂ ਸਕਦਾ ਜਿੰਨੀ ਦੇਰ ਤੱਕ ਵੈਰਾਗ ਨਾ ਹੋਵੇ। ਅਤੇ ਇਸ ਕਰਕੇ ਜਦੋਂ ਗੁਰੂ ਉਪਦੇਸ਼ ਦੀਆਂ ਕਿਰਨਾਂ ਮਿਲੀਆਂ, ਵੈਰਾਗ ਦੇ 'ਚ ਢਲਣਾ ਸ਼ੁਰੂ ਕੀਤਾ। ਵੈਰਾਗ ਵੀ ਅੱਗੇ ਨੌ ਕਿਸਮ ਦਾ, ਯਤਮਾਨ ਬਤਰੇਕ ਏਕ ਇੰਦਰੀਏ ਬਸੀ ਕਰਨ, ਤੀਬਰ ਵੈਰਾਗ, ਧਰ ਤੀਬਰ ਧਰ ਤਮ ਵੈਰਾਗ, ਮੰਦ ਵੈਰਾਗ, ਕਾਰਨ ਵੈਰਾਗ, ਨੌ ਕਿਸਮ ਦਾ ਵੈਰਾਗ ਵੀ। ਅਤੇ ਵੈਰਾਗ ਦੇ ਅੱਖਰੀ ਅਰਥ ਕੀ ਨੇ, ਰਾਗ ਨਾਮ ਹੈ ਪ੍ਰੇਮ ਦਾ, ਮੋਹ ਦਾ, ਖਿੱਚ ਦਾ। ਰਾਗ ਦਵੈਸ਼, ਕਿਸੇ ਨਾਲ ਹਿੱਤ ਕਰਨਾ, ਕਿਸੇ ਨਾਲ ਨਫ਼ਰਤ ਕਰਨੀ, ਰਾਗ ਦਵੈਸ਼। ਅਤੇ ਰਾਗ ਦੇ ਮੂਹਰੇ ਬੱਬਾ ਅੱਖਰ ਲੱਗਿਆ ਜਾਂ ਵਾਹਵਾ, ਬਾਵਾ ਅੱਖਰ ਜੁੜਿਆ ਤਾਂ ਵੈਰਾਗ, ਯਾਨੀ ਪਰਮਾਤਮਾ ਦੇ ਪ੍ਰੇਮ ਤੋਂ, ਵਾਹਿਗੁਰੂ ਸੰਸਾਰ ਦੇ ਪ੍ਰੇਮ ਤੋਂ, ਸੰਬੰਧੀਆਂ ਦੇ ਪ੍ਰੇਮ ਤੋਂ ਅਲੱਗ ਹੋ ਗਿਆ। ਔਰ ਹੋਇਆ ਕਿਵੇਂ? ਵਿੱਚ ਰਹਿੰਦਾ ਹੋਇਆ ਹੀ ਅਲੱਗ ਹੋ ਗਿਆ। ਵਿੱਚੇ ਗ੍ਰਹਿ ਹਰਜਨ ਸਦਾ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ, ਬੈਰਾਗ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਦ੍ਰਿਸ਼ਟਾਂਤ ਦੁਆਰਾ ਸਾਨੂੰ ਸਮਝਾਇਆ ਹੈ ਕਿ ਜਦੋਂ ਬੈਰਾਗ ਆਵੇ ਤਾਂ ਸਮਝ ਲਓ ਜੀਵ ਆਤਮਾ ਢਲਣਾ ਸ਼ੁਰੂ ਹੋ ਗਿਆ, ਅੰਦਰ ਤੋਂ ਟੁੱਟਣਾ ਸ਼ੁਰੂ ਹੋਏ। ਉਹ ਕਿੱਥੋਂ? ਜਿੱਥੇ ਗਲਤ ਜੁੜੇ ਹੋਏ ਸੀ, ਸੰਸਾਰ ਨਾਲ ਜੁੜੇ ਹੋਏ ਸੀ। ਤਾਂ ਜਦੋਂ ਦੇਖੋ ਕੋਈ ਟੁੱਟਦਾ, ਤਕਲੀਫ ਤਾਂ ਹੁੰਦੀ ਹੈ ਨਾ ਥੋੜ੍ਹੀ ਜਿਹੀ। ਜਦੋਂ ਰੱਬ ਦੇ ਨਾਲ ਜੁੜੇ ਹੋਏ ਟੁੱਟੇ ਸੀ, ਤਕਲੀਫ ਤਾਂ ਉਦਣ ਵੀ ਹੋਈ ਸੀ। ਲਿਵ ਛੁੱਟ ਗਈ, ਲੱਗੀ ਤ੍ਰਿਸ਼ਨਾ, ਮਾਇਆ ਅੰਮ੍ਰਿਤ ਵਰਤਾਇਆ, ਉਦੋਂ ਇੰਨਾ ਦੁੱਖ ਪ੍ਰਾਪਤ ਹੋਇਆ ਅਤੇ ਚੀਕਾਂ ਨਿਕਲ ਗਈਆਂ ਅਤੇ ਉੱਚੇ ਉੱਚੇ ਰੋਇਆ। ਬੱਚਾ ਰੋਂਦਾ ਕਿਉਂ ਹੈ? ਉਹ ਰੋਵੇ ਦੁੱਖ ਆਪਣਾ, ਆਪਣੇ ਦੁੱਖ ਵਿੱਚ ਰੋਂਦਾ ਹੈ। ਮੈਂ ਟੁੱਟ ਗਿਆ, ਟੁੱਟਿਆ ਹੋਇਆ ਰੋਂਦਾ। ਕਈ ਵਾਰ ਕਹਿੰਦੇ ਸੁਣੇ ਗਿਆ, ਰੋਂਦੇ ਬੰਦੇ ਨੂੰ ਕਿਉਂ ਰਹਿੰਦਾ? ਕਹਿੰਦਾ ਜੀ ਬਸ ਮੇਰਾ ਤਾਂ ਦਿਲ ਹੀ ਟੁੱਟ ਗਿਆ। ਜੀ ਨਹੀਂ ਕਰਦਾ ਬੋਲਣ ਨੂੰ, ਟੁੱਟ ਗਿਆ। ਜਦੋਂ ਰੱਬ ਤੇ ਟੁੱਟੇ ਸੀ ਉਦੋਂ ਵੀ ਦੁਖੀ ਹੋਏ ਸੀ, ਤਾਂ ਜਦੋਂ ਸੰਸਾਰ ਤੋਂ ਟੁੱਟਾਂਗੇ ਥੋੜ੍ਹਾ ਜਿਹਾ ਤਕਲੀਫ ਤਾਂ ਹੋਊਗੀ ਇੱਥੇ ਵੀ, ਪਰ ਇਹ ਗਲਤ ਜੁੜੇ ਹੋਏ ਆ। ਬਾਬਾ ਜਲਣ ਜੀ ਦੇ ਕੋਲ ਗੰਢਿਆਂ ਦੀ ਪਿਆਜ਼ ਦੀ ਪਨੀਰੀ ਪੁੱਟ ਕੇ ਗੰਢੇ ਲਾਉਣ ਦੀ ਕਿਰਿਆ ਕਰ ਰਹੇ ਸੀ। ਆਮ ਜ਼ਿਮੀਂਦਾਰ ਛੋਟੀ ਛੋਟੀਆਂ ਕਿਆਰੀਆਂ ਬਣਾ ਕੇ ਗੰਢੇ ਲਾਉਂਦੇ ਨਾ ਪਿਆਜ਼, ਅਤੇ ਉੱਧਰੋਂ ਇੱਕ ਪ੍ਰੇਮੀ ਆ ਗਿਆ ਉਪਦੇਸ਼ ਲੈਣ ਵਾਸਤੇ। ਬਾਬਾ ਜਲਣ ਜੀ, ਰੱਬ ਦੇ ਪਿਆਰੇ ਹੋ ਤੁਸੀਂ, ਮਿਹਰਬਾਨੀ ਕਰਕੇ ਮੈਨੂੰ ਰੱਬ ਦੀ ਪ੍ਰਾਪਤੀ ਦਾ ਰਾਹ ਦੱਸ ਦਿਓ, ਅਤੇ ਤੁਸੀਂ ਰੱਬ ਪ੍ਰਾਪਤ ਕੀਤਾ ਵੀ ਕਿਵੇਂ ਪ੍ਰਾਪਤ ਹੋਏਗਾ? ਉਸੇ ਵੇਲੇ ਅਨੁਭਵ ਦੇ ਵਿੱਚ ਜਿਹੜੀ ਵਿਚਾਰ ਆਈ, ਗੰਢਿਆਂ ਦੇ ਉਪਦੇਸ਼ 'ਤੇ ਹੀ ਬ੍ਰਹਮ ਗਿਆਨ ਦੇ ਦਿੱਤਾ। ਕਹਿੰਦੇ ਭਾਈ ਰੱਬ ਦਾ ਕੀ ਪਾਉਣਾ? ਇੱਧਰੋਂ ਪੁੱਟਣਾ, ਇੱਧਰ ਲਾਉਣਾ, ਬਸ ਇੰਨਾ ਕੀ ਕੰਮ ਹੈ ਇਹ? ਆ ਦੇਖ, ਜਿਵੇਂ ਗੰਢੀ ਦੀ ਪਨੀਰੀ ਇੱਧਰੋਂ ਪੁੱਟੀ ਆ ਨਾ, ਇੱਧਰ ਲਾ ਦਿੱਤੀ, ਆ ਦੇਖੀ ਹੁਣ ਇੱਥੇ ਪ੍ਰਫੁੱਲਤ ਹੋ ਜਾਣਾ ਇਹਨੇ, ਉੱਥੇ ਖੜਾ ਰਹਿੰਦਾ ਕੱਖ ਨਹੀਂ ਸੀ ਬਣਨਾ। ਇੱਧਰੋਂ ਪੁੱਟ ਸੰਸਾਰ ਤੋਂ, ਰੱਬ ਵਾਲੇ ਪਾਸੇ ਲਾ ਦੇ। ਇਸ ਕਰਕੇ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਤੇ ਥੋੜ੍ਹੀ ਜਿਹੀ ਤਕਲੀਫ ਤਾਂ ਹੁੰਦੀ ਹੈ ਜਦੋਂ ਉਪਰਾਮਤਾ ਆਉਂਦੀ ਹੈ, ਅਤੇ ਜਿਨ੍ਹਾਂ ਦਾ ਦੇਹ ਨਾਲ ਸੰਬੰਧ ਜੁੜਿਆ, ਸਵਾਰਥ ਜੁੜਿਆ ਹੋਇਆ ਜੀ, ਦੇਹ ਦਾ ਹੋਰ ਕੋਈ ਸੰਬੰਧੀ ਸੰਬੰਧੀ ਨਹੀਂ ਹੈਗਾ, ਕੋਈ ਵੀ ਨਹੀਂ ਕਿਸੇ ਦਾ ਕੋਈ ਲੱਗਦਾ। ਕਬੀਰ ਸਾਹਿਬ ਨੇ ਢੰਡੂਰਾ ਪਿੱਟ ਦਿੱਤਾ, ਕਬੀਰ ਹਮਰਾ ਕੋਈ ਨਹੀਂ, ਕਹਿੰਦਾ ਸਭ ਸਵਾਰਥ ਹੈ, ਸਵਾਰਥ ਹੈ, ਕੁਛ ਨਹੀਂ ਹੈ। ਆਪਣੇ ਕਰਮ ਦਾ ਫਲ ਭੁਗਤਾਨ ਹੋ ਰਿਹਾ, ਕਿਤੇ ਮਾਤਾ ਹੋ ਕੇ, ਕਿਤੇ ਪਿਤਾ ਹੋ ਕੇ, ਕਿਤੇ ਭਰਾ ਹੋ ਕੇ, ਕਿਤੇ ਪੁੱਤਰ ਹੋ ਕੇ, ਕਿਤੇ ਪਤਨੀ, ਕਿਤੇ ਪਤੀ, ਹੈ ਕੱਖ ਵੀ ਨਹੀਂ। ਇੱਕ ਆਪਣੇ ਕਰਮ ਦਾ ਫਲ ਦੇਣ ਵਾਸਤੇ ਅਨੰਤ ਰਿਸ਼ਤੇ ਸਾਡੇ ਕਰਮ ਨੇ ਧਾਰਨ ਕੀਤੇ ਹੋਏ ਨੇ। ਅਗਿਆਨੀ ਅਤੇ ਗਿਆਨੀ ਦਾ ਇੰਨੇ ਫਰਕ ਹੈ, ਗਿਆਨੀ ਕਹਿੰਦਾ ਜਦੋਂ ਕੋਈ ਤਕਲੀਫ ਦਿੰਦਾ ਉਹਦੀ ਦ੍ਰਿਸ਼ਟੀ ਆਪਣੇ ਕਰਮ 'ਤੇ ਜਾਂਦੀ ਹੈ। ਦੱਦਾ ਦੋਸਤ ਨੇ ਦੇਊ ਕਿਸੇ ਦੋਸਤ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਿਆ, ਦੋਸਤ ਨੇ ਦੀਜੈ ਅਵਰਜਨਾ। ਜਿਹੜਾ ਅਗਿਆਨੀ ਆ ਉਹ ਕਹਿੰਦਾ ਇਹਨੇ ਦੁੱਖ ਦਿੱਤਾ ਮੈਨੂੰ, ਰੌਲਾ ਤਾਂ ਇੰਨਾ ਹੀ ਹੈ ਬਸ, ਕੋਈ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ, ਔਰ ਕੋਈ ਕਿਸੇ ਨੂੰ ਸੁੱਖ ਵੀ ਨਹੀਂ ਦੇ ਸਕਦਾ। ਸੁੱਖ ਦੁੱਖ ਦਾ ਭੁਗਤਾਨ, ਸਾਡੇ ਕਰਮ ਦਾ ਫਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਣਾ। ਜਦੋਂ ਕੋਈ ਸੁੱਖ ਦਿੰਦਾ ਤਾਂ ਵੀ ਫਿਰ ਦ੍ਰਿਸ਼ਟੀ ਕਰਮ 'ਤੇ ਜਾਣੀ ਚਾਹੀਦੀ, ਜੇ ਦੁੱਖ ਦਿੰਦਾ ਤਾਂ। ਪਰ ਸਪਸ਼ਟ ਹੈ ਗੁਰਬਾਣੀ ਇਸ ਦੇ ਵਿੱਚ, दुख सुख पूर्व जन्म के की है, सो जाने जिन दाते दिए, किसको दोष दे तू प्राणी, सहो अपना जी किया करा रहा है, सहो सहन कर तेरे ही तो किया हुआ सी है। सो इस करके ते जदों संसार कनी तो टुटदा है, कोई दुख मिलती है, कितने ठोकर बजती है, कितने कुछ होंगे, कितने पुत्र ने, कितने पति ने, कितने पता नहीं किड़े किड़े रिश्तों में आके कर्म आके ठोकर मारदा है। जिदन भरथरी टुटिया, होर दी गल छोड़ो, इतिहासक तत्थ ने स्रोतां ने अपने कोल, जिदन संसार तो भरथरी टुटदा है ना, भरथरी दे घर विच वी एक बहुत वड्डा कलेश हुंदा है, उहदियां सारियां राणियां दे विचों एक राणी सी पिंगला नां दी राणी, जिहनूं सब तो वध प्यार करदा सी अर उहदे अधीन होया सी बादशाह किसमें, बेटा बेनती मन लै ना पुत्र उधर चल, तू बिखेवता ना कर। सो इस करके साध संगत जी कारण वरत्या अमर फल दा, किवें किवें अमर फल घूम के किस तरह अमर फल ने चमत्कार दिखाए, ते राणी दा पाज, हथवान दा पाज सारियां दा ही उगड़ गया। कहने वो संसार कैसा, जिनको चित में नित में चेतू तिन की रात मोए, कहिंदा इक रत्ती जिन्ना भी प्यार नहीं राणी दा मेरे नाल, मैं सब तो वध इहनूं प्यार कीता, उही वो आउन पवान के उत किसे होर पुरख दे नाल उहदा उहदा हित है, हथवान दे नाल है, हथवान दा मेरी राणी नाल भी नहीं, उहनूं छड के बेसवा दे नाल है, कहिंदा भी छड्डो इह संसार सारा इहो जिहा है, छड दिओ कुछ नहीं है इहदे विच, छड के योगी बन गया, टुटिया ते टुट के परमात्मा नाल जुड़ गया। गुरसिख योगियां नूं जंगल विच जाण दी लोड़ नहीं, टुट के अपरामता नूं सांभण दी लोड़ है, ते संबंधियां नूं समझ दी लोड़ है। कोई काहू को नहीं सब डिठी ठोक वजाए, देख लिया सारा संसार कोई किसे दा नहीं लगदा। उह अपरामता दे विच जदों टलिया भरथरी, ते गुरु नानक जा पहुंचे, आप मिले गुरु नानक जाके, भरथरी ने गुरु नानक नूं नहीं लभिया, गुरु नानक ने भरथरी नूं लभिया, ते टलिया होया बैराग विच, ते बर्फ दा गड़ा बनिया होया टल के मुड़ के वास्त पानी जिवें पानी बन जांदा है, इसे तरह जीव आत्मा इहदे चों जीवपणा खत्म करके अंतहकरण उपाधि नूं तोड़ के ज्ञान दे नाल जल का जल हुआ राम, ज्योति ज्योत रली संपूर्ण थी राम। ज्ञान दे नाल सत पुरशां दी ज्योत उस परम ज्योत दे विच मिल जांदी है, जिस ज्योत दे विचों ए जीव आत्मा बनी सी, ओ आत्मा जाके परमात्मा च लीन हुंदी है, हर एक दी नहीं हो सकती, संत बाबा आनंद सिंह जी वर्गियां दी, संत बाबा ईश्वर सिंह वर्गियां दी, ओ ब्रह्म दे विच आत्मा लीन होई। आत्मा परात्मा एको करै, अंतर की दुविधा अंतर मरै, ए अवस्था उन्हां नूं प्राप्त है, उन्हां ते पंगतियां टुकदियां ने। सूरज किरण मिले, जल का जल हुआ राम, ज्योति ज्योत रली संपूर्ण थी राम, ज्योत उस परम ज्योत विच मिल गई। ए रागी भाई गुरप्रीत सिंह जी ये तुक बोल रहे से, उस तुक दे उते महापुरखां दीआं बरसियां दे समागम, उहदे महापुरखां नूं शब्दां द्वारा गुरबाणी दे सिधांत द्वारा दास दी इही भेट समझ लैणी, ते गुरु कृपा करे उत सतपुरश ब्रह्म ग्यानी महापुरश हाजरी दरगाहे कबूल करन, आप सारयां दी भी और दास दी भी। आओ कल नूं फिर समें सिर पहुँच के लाभ प्राप्त करना जी। बुलाओ फतेह, वाहिगुरु जी का खालसा,
वाहिगुरु जी की फतेह।